हर जियो सदा तेरी शरणाई, 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 जो भावे त्यों राखो मेरे स्वामी, जो भावे राखो मेरे स्वामी, ए हे तेरी वड्याई, ए हे तेरी वड्याई, हर जियो सदा तेरी शरणाई, हर जियो सदा तेरी शरणाई। जो तेरी शरणाई हर जियो, जो तेरी शरणाई हर जियो, तिन तू राखन जो सूझे, तुद जे वड में अवर न सूझे, ना को या न होगे, ना को हो या न होगे, ना को सदा तेरी शरणाई, हर जियो सदा तेरी शरणाई। शरणाई हर जियो, जो तेरी शरणाई हर जियो, तिन की करे प्रतिपाल, तिन की करे प्रतिपाल, आप कृपा कर राखो हर जियो, आप राखो हर जियो पोह ना सके जमकाल पोह ना सके जमकाल पोह ना सके जमकाल हर जियो तेरी शरनाई सच्ची हर जियो तेरी शरनाई सच्ची हर जियो ना ओ घटे ना जाए शरनाई हर जियो जो तेरी शरनाई हर जियो तिना दुख भूख किछ ना नानक नाम सलाहे सदा तू नानक नाम सलाहे सदा तू सच्चे शब्द समाए सच्चे शब्द समाए हर जियो सदा तेरी शरनाई हर जियो सदा तेरी भावे त्यों राखो में ਵਡਿਆਈ, ਇਹ ਤੇਰੀ ਵਡਿਆਈ। ਹਰ ਜੀਓ ਸਦਾ ਤੇਰੀ ਸ਼ਰਨਾਈ, ਹਰ ਜੀਓ ਸਦਾ ਤੇਰੀ ਸ਼ਰਨਾਈ। ਸਤਨਾਮ 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 ਜੀ, ਸਤਨਾਮ 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 ਜੀ ਜਪੋ,
ਸਤਨਾਮ 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 ਜੀ।
ਵਾਹਿਗੁਰੂ 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 ਜੀ ਜਪੋ,
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,
ਵਾਹਿਗੁਰੂ 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 ਜੀ।
ਸਤਨਾਮ 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 ਜੀ, ਸਤਨਾਮ 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 ਜੀ,
ਸਤਨਾਮ 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 ਜੀ।
ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ,
ਵਾਹਿਗੁਰੂ 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 ਜੀ।
ਸਤਨਾਮ 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 ਜੀ, ਸਤਨਾਮ 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 ਜੀ,
ਸਤਨਾਮ 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 ਜੀ।
ਹਰ ਜੀਓ ਸਦਾ ਤੇਰੀ ਸ਼ਰਨਾਈ, ਹਰ ਜੀਓ ਤੇਰੀ ਸ਼ਰਨਾਈ। ਤੀਸਰੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਸ ਸ਼ਬਦ ਵਿੱਚ ਬਚਨ ਕਰ ਰਹੇ ਨੇ ਕਿ ਹੇ ਪਰਮ ਪਿਤਾ ਪਰਮਾਤਮਾ, ਮੈਂ ਸਦਾ ਹੀ ਤੇਰੀ ਸ਼ਰਨ ਵਿੱਚ ਹਾਂ, ਸਦਾ ਤੇਰੀ ਸ਼ਰਨ ਹਾਂ ਮੈਂ। ਜਿਵੇਂ ਤੈਨੂੰ ਭਾਉਂਦਾ ਹੈ ਤੂੰ ਮੈਨੂੰ ਰੱਖ ਲੈ, ਇਹ ਤੇਰੀ ਵਡਿਆਈ ਹੈ, ਇਹ ਤੇਰਾ ਵਡੱਪਨ ਹੈ ਕਿ ਜਿਵੇਂ ਤੈਨੂੰ ਭਾਉਂਦਾ ਹੈ ਤੂੰ ਮੈਨੂੰ ਰੱਖ ਲੈ, ਜਿਉਂ ਭਾਵੈ ਤਿਉਂ ਰੱਖੋ ਮੇਰੇ ਸਵਾਮੀ, ਇਹ ਤੇਰੀ ਵਡਿਆਈ। ਕਿਉਂਕਿ ਗੁਰੂ ਜੀ ਕਹਿੰਦੇ ਨੇ ਕਿ ਜੋ ਵੀ ਤੇਰੀ ਸ਼ਰਨ ਵਿੱਚ ਆਉਂਦਾ ਹੈ ਨਾ, ਤੂੰ ਉਸਦੀ ਰੱਖਿਆ ਕਰਦਾ, ਉਸਦੀ ਰੱਖਿਆ ਕਰਦਾ ਜੋ ਤੇਰੀ ਸ਼ਰਨ ਵਿੱਚ ਆਉਂਦਾ। ਕਿਉਂਕਿ ਗੁਰੂ ਜੀ ਕਹਿੰਦੇ ਨੇ ਤੁਧ ਜੇ ਵੱਡ ਮੈਂ ਅਵਰ ਨਾ ਸੂਝੈ, ਤੇਰੇ ਤੋਂ ਵੱਡਾ ਮੈਨੂੰ ਕੋਈ ਨਜ਼ਰ ਹੀ ਨਹੀਂ ਆਇਆ, ਤੇਰੇ ਤੋਂ ਵੱਡਾ ਕੌਣ ਹੈ, ਨਾ ਕੋਈ ਹੈ ਨਾ ਕੋਈ ਹੋਵੇਗਾ, ਇਸ ਲਈ ਮੈਂ ਸਦਾ ਤੇਰੀ ਸ਼ਰਨ ਵਿੱਚ ਹਾਂ, ਸਦਾ ਤੇਰੀ ਸ਼ਰਨ ਵਿੱਚ। ਗੁਰੂ ਜੀ ਕਹਿੰਦੇ ਨੇ ਕਿ ਜੋ ਵੀ ਤੇਰੀ ਸ਼ਰਨ ਵਿੱਚ ਆਉਂਦਾ ਤੂੰ ਉਸ ਦੀ ਪ੍ਰਤ ਪਾਲਣਾ ਕਰਦਾ। ਆਪ ਸਿਰ ਤੇ ਹੱਥ ਰੱਖ ਕੇ ਆਪ ਕਿਰਪਾ ਕਰਕੇ ਉਸ ਦੀ ਰੱਖਿਆ ਕਰਦਾ, ਆਪ ਕਿਰਪਾ ਕਰਦਾ। ਕਿਉਂਕਿ ਪਿਆਰਿਓ, ਜਦੋਂ ਦ੍ਰੋਪਦੀ ਨੇ ਦੇਖਿਆ ਕਿ ਇਸ ਭਰੀ ਸਭਾ ਵਿੱਚ ਮੇਰੀ ਰੱਖਿਆ ਕਰਨ ਵਾਲਾ ਅੱਜ ਕੋਈ ਨਹੀਂ, ਤਾਂ ਉਸਨੇ ਮਨ ਵਿੱਚ ਅਰਦਾਸ ਕੀਤੀ, ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਯਾਦ ਕੀਤਾ, ਅਰਦਾਸ ਕੀਤੀ ਕਿ ਭਗਵਾਨ ਜੀ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੇਰੀ ਲੱਜ ਰੱਖੋ, ਅੱਜ ਮੇਰੀ ਲੱਜ ਤੁਹਾਡੇ ਹੱਥ ਵਿੱਚ ਹੈ, ਅਰਦਾਸ ਕਰ ਦਿੱਤੀ। ਤੇ ਜਦੋਂ ਸ਼ਰਨ ਲਈ ਤੇ ਫਿਰ ਭਗਵਾਨ ਕ੍ਰਿਸ਼ਨ ਜੀ ਨੇ ਆ ਕੇ ਦ੍ਰੋਪਦੀ ਦੀ ਲੱਜ ਪੱਤ ਰੱਖੀ, ਕਿਉਂਕਿ ਸ਼ਰਨ ਲਈ, ਮਨ ਕਰਕੇ ਅਰਦਾਸ ਕੀਤੀ। ਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹ ਵੀ ਬਾਣੀ ਵਿੱਚ ਜ਼ਿਕਰ ਕਰਦੇ ਨੇ ਕਿ ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗ੍ਰਹ ਤੇ ਛੂਟਾ। ਗਜ ਕਹਿੰਦੇ ਨੇ ਹਾਥੀ ਨੂੰ ਤੇ ਗ੍ਰਹ ਕਹਿੰਦੇ ਨੇ ਤੇਂਦੂਏ ਨੂੰ। ਇਹ ਤੇਂਦੂਆ ਪਾਣੀ ਦਾ ਜਾਨਵਰ ਹੈ। ਜਦੋਂ ਹਾਥੀ ਇਸ਼ਨਾਨ ਕਰਨ ਗਿਆ ਤੇ ਤੇਂਦੂਏ ਨੇ ਇਸ ਦੀਆਂ ਟੰਗਾਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ, ਉਸਨੂੰ ਜਕੜ ਲਿਆ। ਹਾਥੀ ਨੂੰ ਮਹਿਸੂਸ ਹੋਇਆ ਕਿ ਹੁਣ ਸ਼ਾਇਦ ਮੇਰੀ ਮੌਤ ਨਿਸ਼ਚਿਤ ਹੈ, ਪਰ ਗੁਰੂ ਨੇ ਕਿਰਪਾ ਕੀਤੀ। ਉਸਨੇ ਦੇਖਿਆ ਕਿ ਇੱਕ ਕਮਲ ਦਾ ਫੁੱਲ ਖਿਲਿਆ ਪਿਆ। ਉਸਨੇ ਆਪਣੀ ਸੂੰਡ ਦੇ ਨਾਲ ਉਹ ਕਮਲ ਦਾ ਫੁੱਲ ਤੋੜਿਆ ਤੇ ਮਨ ਵਿੱਚ ਅਰਦਾਸ ਕੀਤੀ ਕਿ ਹੇ ਪਰਮ ਪਿਤਾ ਪਰਮਾਤਮਾ, ਮੈਂ ਤੇਰੀ ਸ਼ਰਨ ਵਿੱਚ ਹਾਂ, ਤੇਰੀ ਸ਼ਰਨ ਵਿੱਚ ਹਾਂ, ਤੇਰੇ ਸਿਵਾ ਮੇਰੀ ਕੌਣ ਰੱਖਿਆ ਕਰ ਸਕਦਾ ਹੈ, ਮੈਨੂੰ ਇਸ ਤੇਂਦੂਏ ਤੋਂ ਬਚਾ। ਤੇ ਪਿਆਰਿਓ, ਜਦੋਂ ਅਰਦਾਸ ਕੀਤੀ ਨਾ ਸ਼ਰਨ ਲਈ, ਉਸੇ ਵੇਲੇ ਰੱਬ ਪ੍ਰਗਟ ਹੋਇਆ ਤੇ ਆ ਕੇ ਉਸ ਤੇਂਦੂਏ ਦੀ ਤਾਰਾਂ ਕੱਟ ਦਿੱਤੀਆਂ, ਇਸ ਹਾਥੀ ਨੂੰ ਆਜ਼ਾਦ ਕੀਤਾ, ਤੇਂਦੂਏ ਦੀ ਗ੍ਰਿਫਤ ਤੋਂ ਬਚਾਇਆ। ਕਿਉਂਕਿ ਸ਼ਰਨ ਲਈ ਹਾਥੀ ਨੇ, ਇਸ ਦਾ ਬਿਰਧ ਹੈ, ਇਸ ਦੀ ਵਡਿਆਈ ਹੈ ਕਿ ਜੋ ਵੀ ਇਸ ਦੀ ਸ਼ਰਨ ਆਉਂਦਾ ਉਸ ਨੂੰ ਆਪਣੇ ਹਿਰਦੇ ਨਾਲ ਲਗਾਉਂਦਾ, ਉਸ ਦੀ ਰੱਖਿਆ ਕਰਦਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਇਸ ਦਾ ਬਿਰਧ ਹੈ, ਇਸ ਦੀ ਵਡੱਪਣ ਹੈ, ਇਸ ਦੀ ਵਡਿਆਈ ਹੈ ਕਿ ਸ਼ਰਨ ਆਏ ਦੀ ਲਾਜ ਰੱਖਦਾ ਹੈ ਸਦਾ। ਪਰ ਪਿਆਰਿਓ, ਅੱਜ ਸਾਡੇ ਸਾਹਮਣੇ ਸਵਾਲ ਹੈ ਕਿ ਸ਼ਰਨ ਦਾ ਅਰਥ ਕੀ ਹੈ, ਸ਼ਰਨ ਕਿਸ ਨੂੰ ਆਖਦੇ ਹਨ। ਤੇ ਭਾਈ, ਜੇ ਆਪਾਂ ਗੁਰਦੁਆਰੇ ਵਿੱਚ ਚਲੇ ਜਾਈਏ ਤੇ ਮਨ ਵਿੱਚ ਸੋਚ ਲਈਏ ਕਿ ਮੈਂ ਸ਼ਰਨ ਆਇਆ, ਤਾਂ ਕਿਸੇ ਮੁਗਾਲਤੇ ਵਿੱਚ ਨਾ ਰਹਿਣਾ, ਇਹ ਸ਼ਰਨ ਨਹੀਂ ਹੈ। ਸ਼ਰਨ ਦਾ ਅਰਥ ਕਿੱਥੇ ਨਾ ਕਿੱਥੇ ਮਨ ਦੇ ਨਾਲ ਸੰਬੰਧਿਤ ਹੈ। ਜੇ ਸਾਡਾ ਮਨ ਹੈ ਨਾ ਸ਼ਰਨ ਵਿੱਚ, ਤਾਂ ਹੀ ਉਹ ਸ਼ਰਨ ਹੈ। ਜੇ ਮਨ ਨਹੀਂ ਸ਼ਰਨ ਵਿੱਚ, ਤਾਂ ਫਿਰ ਇਸ ਨੂੰ ਸ਼ਰਨ ਨਹੀਂ ਆਪਾਂ ਆਖ ਸਕਦੇ। ਕਿਉਂਕਿ ਜਦੋਂ ਦ੍ਰੋਪਦੀ ਨੇ ਅਰਦਾਸ ਕੀਤੀ, ਉਸਦਾ ਵੀ ਮਨ ਚਲਾ ਗਿਆ ਸੀ ਸ਼ਰਨ ਵਿੱਚ, ਤੇ ਜਦੋਂ ਹਾਥੀ ਨੇ ਅਰਦਾਸ ਕੀਤੀ, ਉਸਦਾ ਵੀ ਮਨ ਚਲਾ ਗਿਆ ਸੀ ਸ਼ਰਨ ਵਿੱਚ। ਤੇ ਇਸੇ ਗੱਲ ਨੂੰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਆਖਿਆ, ਕਹਿੰਦੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਉਹਨਾਂ ਨੇ ਵੀ ਮਨ ਨੂੰ ਸੰਬੋਧਿਤ ਕੀਤਾ ਕਿ ਹੇ ਮੇਰੇ ਮਨ, ਤੂੰ ਪ੍ਰਭੂ ਦੀ ਸ਼ਰਨ ਵਿੱਚ ਜਾ। ਉਸ ਦੀ ਸ਼ਰਨ ਤੱਕ ਆਪਣੇ ਮਨ ਨੂੰ ਆਖਿਆ। ਤੇ ਭਾਈ ਹੁਣ ਮਨ ਕਿਵੇਂ ਜਾਵੇਗਾ ਸ਼ਰਨ ਵਿੱਚ? ਮਨ ਕਦੋਂ ਜਾਵੇਗਾ ਸ਼ਰਨ ਵਿੱਚ? ਮਨ ਜਾਵੇਗਾ ਸ਼ਰਨ ਵਿੱਚ ਜਦੋਂ ਇਸ ਮਨ ਵਿੱਚੋਂ ਆਪਾ ਭਾਵ ਨਿਕਲ ਜਾਏਗਾ, ਕਰਤਾ ਭਾਵ ਨਿਕਲ ਜਾਏਗਾ। ਜਿਹੜੀ ਇਹ ਮੈਂ ਦੀ ਭਾਵਨਾ ਹੈ ਇਹ ਨਿਕਲ ਜਾਵੇਗੀ, ਤੇ ਸਮਝ ਲੈਣਾ ਕਿ ਮਨ ਸ਼ਰਨ ਵਿੱਚ ਚਲਾ ਗਿਆ। ਜਦੋਂ ਆਪਾਂ ਆਪਣਾ ਆਪ ਗੁਰੂ ਨੂੰ ਨਿਛਾਵਰ ਕਰ ਦਿਆਂਗੇ, ਆਪਣਾ ਆਪ ਗੁਰੂ ਨੂੰ ਸੌਂਪ ਦਿਆਂਗੇ ਕਿ ਗੁਰੂ ਜੀ ਮੇਰੇ ਕੀਤੇ ਕੁਛ ਨਹੀਂ ਹੋ ਸਕਦਾ, ਕਰਨ ਕਰਾਉਣ ਵਾਲੇ ਤੁਸੀਂ ਆਪ, ਉਦੋਂ ਇਹ ਮਨ ਚਲਾ ਜਾਏਗਾ ਸ਼ਰਨ ਵਿੱਚ। ਜਦੋਂ ਇਸ ਮਨ ਨੂੰ ਉਸ ਪਰਮਾਤਮਾ ਦੇ ਹੁਕਮ ਵਿੱਚ ਰਾਜ਼ੀ ਰਹਿਣਾ ਆ ਜਾਏਗਾ ਨਾ, ਰਜ਼ਾ ਨੂੰ ਸਿਰ ਮੱਥੇ ਪ੍ਰਵਾਨ ਕਰਨਾ ਆ ਜਾਏਗਾ, ਇਹ ਮਨ ਚਲਾ ਜਾਏਗਾ ਸ਼ਰਨ ਵਿੱਚ। ਇਤਿਹਾਸ ਵਿੱਚ ਜ਼ਿਕਰ ਆਉਂਦਾ ਇੱਕ ਮਨਸੁਖ ਨਾਮ ਦਾ ਪ੍ਰੇਮੀ ਹੋਇਆ। ਜਦੋਂ ਉਸਨੇ ਭਗੀਰਥ ਪਾਸੋਂ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਸੁਣੀ, ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਸੁਣੀ, ਤਾਂ ਉਸਦੇ ਮਨ ਵਿੱਚ ਵੀ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਗ ਪੈਦਾ ਹੋਈ। ਕਹਿਣ ਲੱਗਾ, ਭਗੀਰਥ ਜੀ ਮੈਂ ਵੀ ਦਰਸ਼ਨ ਕਰਨਾ ਚਾਹੁੰਦਾ, ਮੈਨੂੰ ਵੀ ਕਰਾਓ ਦਰਸ਼ਨ। ਐਸੇ ਮਹਾਂਪੁਰਖ ਦੇ, ਸੰਤ ਦੇ, ਜੋ ਆਪ ਹਰੀ ਦਾ ਨਾਰਾਇਣ ਦਾ ਰੂਪ ਹੈ, ਮੈਨੂੰ ਵੀ ਦਰਸ਼ਨ ਕਰਾਓ। ਪਰ ਕਹਿਣ ਲੱਗਾ, ਭਗੀਰਥ ਜੀ ਮੈਂ ਉਹਨਾਂ ਦੀ ਪਰਖ ਕਰਨਾ ਚਾਹੁੰਦਾ, ਪਤੀਆ ਲੈਣਾ ਚਾਹੁੰਦਾ। ਭਗੀਰਥ ਹੱਸ ਪਿਆ, ਕਹਿਣ ਲੱਗਾ, ਮਨਸੁਖ ਤੂੰ ਸਮੁੰਦਰ ਦੇ ਅੱਗੇ ਕੇਵਲ ਇੱਕ ਬੂੰਦ ਦੀ ਮੰਗ ਕੀਤੀ ਹੈ, ਉਹ ਤਾਂ ਰਤਨ ਜਵਾਹਰ ਮਾਨਿਕ ਦੀ ਖਾਨ ਹਨ, ਕਰਾਮਾਤ ਉਹਨਾਂ ਦੇ ਅੱਗੇ ਕੀ ਚੀਜ਼ ਹੈ? ਇਹ ਤਾਂ ਐਸੀ ਬਾਤ ਹੈ ਕਿ ਤੂੰ ਸਮੁੰਦਰ ਦੇ ਕੋਲੋਂ ਜਾ ਕੇ ਬੂੰਦ ਮੰਗ ਰਿਹਾ। ਕਹਿਣ ਲੱਗਾ, ਨਹੀਂ, ਪਰਖ ਤਾਂ ਕਰਨਾ ਚਾਹੁੰਦਾ। ਤੇ ਮਨਸੁਖ ਨੇ ਭਗੀਰਥ ਨੂੰ ਕੁਛ ਨਹੀਂ ਦੱਸਿਆ, ਮਨ ਵਿੱਚ ਸੋਚ ਲਿਆ ਕਿ ਜਦੋਂ ਮੈਂ ਜਾਵਾਂ ਦਰਸ਼ਨ ਕਰਾਂ ਤੇ ਗੁਰੂ ਨਾਨਕ ਸਾਹਿਬ ਮੈਨੂੰ ਦੇਖਦੇ ਸਾਰ ਹੀ ਮੇਰਾ ਨਾਮ ਲੈ ਕੇ ਪੁਕਾਰਨ, ਮੇਰਾ ਨਾਮ ਲੈ ਕੇ ਪੁਕਾਰਨ। ਹੁਣ ਦੋਨੋਂ ਜਾ ਰਹੇ ਨੇ ਗੁਰੂ ਜੀ ਦੇ ਦਰਸ਼ਨ ਕਰਨ। ਜਦੋਂ ਪਹੁੰਚੇ, ਮੱਥਾ ਟੇਕਿਆ, ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਆ ਭਾਈ ਭਗੀਰਥ, ਜਿਉਂ ਆਇਆ ਨੂੰ ਜਿੱਥੇ ਆਪ ਆਇਆ ਨਾਲ ਲਿਆਇਆ ਮਨਸੁਖ ਨੂੰ, ਜਿਹੜਾ ਹਜੇ ਕੱਚਾ ਜਗਿਆਸੂ ਹੈ, ਹਜੇ ਕੱਚਾ ਹੈ, ਤੇ ਜਿਹੜਾ ਕੱਚਾ ਜਗਿਆਸੂ ਹੁੰਦਾ ਹੈ ਨਾ, ਉਹ ਜੀਵਨ ਵਿੱਚ ਠੇਡੇ ਖਾਂਦਾ, ਠੋਕਰਾਂ ਖਾਂਦਾ ਜੀਵਨ ਵਿੱਚ। ਜਦੋਂ ਮਨਸੁਖ ਨੇ ਇਹ ਗੱਲ ਸੁਣੀ, ਚਰਨਾਂ ਤੇ ਡਿੱਗ ਪਿਆ, ਕਿਉਂਕਿ ਜੋ ਪਤੀਆ ਲੈ ਕੇ ਆਇਆ ਸੀ ਕਿ ਗੁਰੂ ਜੀ ਮੇਰਾ ਨਾਮ ਲੈ ਕੇ ਪੁਕਾਰਨ, ਗੁਰੂ ਨਾਨਕ ਸਾਹਿਬ ਜੀ ਨੇ ਤਾਂ ਨਾਮ ਲੈ ਕੇ ਪੁਕਾਰਿਆ, ਚਰਨਾਂ ਤੇ ਡਿੱਗਾ, ਲੱਗਾ ਕਰਨ ਬੇਨਤੀਆਂ, ਮਹਾਰਾਜ ਆਪ ਜੀ ਦੀ ਸ਼ਰਨ ਆਇਆ, ਸ਼ਰਨ ਆਏ ਦੀ ਲਾਜ ਰੱਖੋ, ਤ੍ਰਿਸ਼ਨਾ ਦੀ ਜੋ ਅੱਗਾਂ ਬਲ ਰਹੀਆਂ ਨੇ ਮੇਰੇ ਹਿਰਦੇ ਵਿੱਚ, ਉਸ ਨੂੰ ਸ਼ਾਂਤ ਕਰੋ, ਜੋ ਮਨ ਵਿੱਚ ਵਿਕਾਰ ਨੇ ਉਹਨਾਂ ਨੂੰ ਦੂਰ ਕਰੋ, ਮੇਰਾ ਵੀ ਪਾਰ ਉਤਾਰਾ ਕਰੋ। ਗੁਰੂ ਨਾਨਕ ਸਾਹਿਬ ਕਿਰਪਾ ਦੇ ਘਰ ਵਿੱਚ ਆਏ, ਕਹਿਣ ਲੱਗੇ ਮਨਸੁੱਖਾ ਜੇ ਆਇਆ ਇਹਨਾਂ ਸ਼ਰਨ ਤਾਂ ਤਿੰਨ ਗੱਲਾਂ ਆਪਣੇ ਜੀਵਨ ਵਿੱਚ ਪੱਲੇ ਬੰਨ ਲੈ। ਜੇ ਸ਼ਰਨ ਆਉਣਾ ਚਾਹੁੰਦਾ ਹੈ ਤਾਂ ਤਿੰਨ ਗੱਲਾਂ ਆਪਣੇ ਜੀਵਨ ਵਿੱਚ ਯਾਦ ਰੱਖੀ ਸਦਾ। ਕਹਿਣ ਲੱਗੇ ਪਹਿਲੀ ਗੱਲ, ਨਾਮ ਦੇ ਵਿੱਚ ਲਿਵ ਲਾਉਣੀ, ਨਾਮ ਦੇ ਵਿੱਚ ਲਿਵ ਲਾਉਣੀ। ਦੂਸਰੀ ਗੱਲ ਕਹਿਣ ਲੱਗੇ, ਇਸ ਹਉਮੈ ਨੂੰ ਜਿੱਤਣਾ, ਹੰਕਾਰ ਤੇ ਕਾਬੂ ਪਾਉਣਾ। ਕਹਿਣ ਲੱਗੇ ਫਿਰ ਤੀਸਰੀ ਗੱਲ, ਉਸਦੀ ਰਜ਼ਾ ਵਿੱਚ ਸਦਾ ਰਾਜ਼ੀ ਰਹਿਣਾ। ਜਦੋਂ ਇਹ ਤਿੰਨ ਗੱਲਾਂ ਆਪਣੇ ਜੀਵਨ ਵਿੱਚ ਮੰਨ ਲਏਗਾ ਨਾ, ਤੇ ਯਾਦ ਰੱਖੀ ਮਨਸੁੱਖ, ਉਸ ਦਿਨ ਸ਼ਰਨ ਵਿੱਚ ਚਲਾ ਜਾਏਗਾ, ਉਸ ਦਿਨ ਚਲਾ ਜਾਏਗਾ ਸ਼ਰਨ ਵਿੱਚ। ਤਾਂ ਪਿਆਰਿਓ ਬੇਨਤੀ ਕਰਾਂ ਕਿ ਆਪਾਂ ਵਿਚਾਰ ਕਰੀਏ ਕਿ ਗੁਰੂ ਸਾਹਿਬ ਨੇ ਤਾਂ ਆਖਿਆ ਕਿ ਜੇ ਸ਼ਰਨ ਜਾਣਾ ਚਾਹੁੰਦਾ ਹੈ ਤਾਂ ਇਹ ਤਿੰਨ ਗੱਲਾਂ ਪੱਲੇ ਬੰਨ ਲੈ। ਨਾਮ ਵਿੱਚ ਲਿਵ ਲਾਉਣੀ, ਹਉਮੈ ਜਿੱਤਣੀ ਤੇ ਰਜ਼ਾ ਵਿੱਚ ਰਾਜ਼ੀ ਰਹਿਣਾ। ਪਰ ਵਿਚਾਰ ਕਰੋ ਕਿ ਸਾਡੇ ਜੀਵਨ ਵਿੱਚ ਇਨ ਤਿੰਨਾਂ ਵਿੱਚੋਂ ਇੱਕ ਵੀ ਗੱਲ ਹੈ, ਇੱਕ ਵੀ ਗੱਲ ਹੈ ਸਾਡੇ ਜੀਵਨ ਵਿੱਚ? ਗੁਰੂ ਸਾਹਿਬ ਕਹਿੰਦੇ ਨੇ ਜੇ ਸ਼ਰਨ ਆਉਣਾ ਹੀ ਤਾਂ ਨਾਮ ਵਿੱਚ ਲਿਵ ਲਾ। ਨਾਮ ਵਿੱਚ ਲਿਵ ਲਾਉਣਾ ਕੀ ਹੈ? ਨਾਮ ਵਿੱਚ ਲਿਵ ਲਾਉਣ ਦਾ ਅਰਥ ਹੈ ਕਿ ਆਪਣੀ ਇਸ ਬਿਰਤੀ ਨੂੰ, ਆਪਣੀ ਇਸ ਸੋਚ ਨੂੰ, ਆਪਣੇ ਇਸ ਧਿਆਨ ਨੂੰ, ਆਪਣੀ ਇਸ ਸੁਰਤ ਨੂੰ ਸੰਸਾਰ ਦੇ ਵੱਲੋਂ ਮੋੜ ਕੇ ਕੇਵਲ ਤੇ ਕੇਵਲ ਨਿਰੰਕਾਰ ਦੇ ਚਰਨਾਂ ਨਾਲ ਜੋੜਨਾ। ਨਿਰੰਕਾਰ ਦੇ ਚਰਨਾਂ ਨਾਲ ਜੋੜਨਾ। ਪਰ ਪਿਆਰਿਓ, ਸਾਡੀ ਤਾਂ ਅੱਠੇ ਪਹਿਰ ਬਿਰਤੀ ਸੰਸਾਰ ਵਿੱਚ ਲੱਗੀ ਹੋਈ ਹੈ, ਸੰਸਾਰ ਵਿੱਚ ਲੱਗੀ ਹੋਈ ਹੈ, ਕਾਰੋਬਾਰ ਵਿੱਚ ਲੱਗੀ ਹੋਈ ਹੈ ਜਾਂ ਫਿਰ ਪਰਿਵਾਰ ਵਿੱਚ ਲੱਗੀ ਹੋਈ ਹੈ। ਨਿਰੰਕਾਰ ਤਾਂ ਸਾਨੂੰ ਚੇਤੇ ਹੀ ਨਹੀਂ। ਉਸ ਪ੍ਰਭੂ ਪਿਤਾ ਪਰਮਾਤਮਾ ਦਾ ਨਾਮ ਤਾਂ ਸਾਨੂੰ ਚੇਤੇ ਹੀ ਨਹੀਂ। ਇਹ ਜੀਵ ਅੱਠੇ ਪਹਿਰ ਲੱਗਿਆ ਆਪਣੇ ਕਾਰੋਬਾਰਾਂ ਵਿੱਚ। ਸਵੇਰੇ ਉੱਠਦਾ ਕਾਰੋਬਾਰ ਦੀ ਚਿੰਤਾ, ਰਾਤੀ ਸੌਂਦਾ ਕਾਰੋਬਾਰ ਦੀ ਚਿੰਤਾ, ਵਪਾਰ ਦੀ ਚਿੰਤਾ, ਦੇਸਾਂ ਪ੍ਰਦੇਸਾਂ ਵਿੱਚ ਭਟਕਦਾ ਕਾਰੋਬਾਰ ਲਈ। ਕੋਈ ਚੇਤਾ ਹੀ ਨਹੀਂ ਰੱਬ ਵੱਲ। ਗੁਰੂ ਸਾਹਿਬ ਬਾਣੀ ਵਿੱਚ ਜ਼ਿਕਰ ਕਰਦੇ ਨੇ, ਲਾਹਾ ਮਾਇਆ ਕਾਰਣੇ ਦਹ ਦਿਸ ਢੂੰਡਣ ਜਾਏ। ਕਹਿੰਦੇ ਲਾਭ ਲੈਣ ਵਾਸਤੇ ਮਾਇਆ ਇਕੱਠੀ ਕਰਨ ਇਹ ਦੇਸਾਂ ਪ੍ਰਦੇਸਾਂ ਵਿੱਚ ਜਾਂਦਾ, ਪਰ ਕਹਿੰਦੇ ਦੇਵਨ ਹਾਰ ਦਾਤਾਰ ਪ੍ਰਭ ਨਿਮਖ ਨਾ ਮਨੈ ਬਸਾਏ। ਪਰ ਜੋ ਉਹ ਦਾਤਾ ਦੇਣ ਵਾਲਾ ਰੱਬ ਹੈ, ਉਸ ਨੂੰ ਤਾਂ ਇੱਕ ਪਲ ਵਾਸਤੇ ਵੀ ਆਪਣੇ ਚੇਤੇ ਵਿੱਚ ਨਹੀਂ ਰੱਖਦਾ। ਲੱਗਾ ਹੈ ਮਾਇਆ ਇਕੱਠੀ ਕਰਨ। ਤੇ ਗੁਰੂ ਸਾਹਿਬ ਕਹਿੰਦੇ ਨੇ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਕਹਿੰਦੇ ਕੇਵਲ ਨਾਮ ਜਪ, ਹੋਰ ਜੋ ਵੀ ਕੰਮ ਕਰੇਗਾ ਸਭ ਨਿਸ਼ਫਲ ਹਨ। ਕਹਿੰਦੇ ਇਸ ਯੁੱਗ ਵਿੱਚ ਕੇਵਲ ਸੋਭਾ ਹੈ ਤਾਂ ਉਹ ਹੈ ਨਾਮ ਦੀ, ਨਾਮ ਦੀ ਸੋਭਾ ਹੈ ਪਿਆਰਿਓ, गुरु साहब कहंदे ने, आओ सारे असी एक बार रल के पढ़िए। गुरु साहब कहंदे ने,
जुग में शोभा नाम की, बिन नामे शोभ न होई। इस जुग में शोभा नाम की, बिन नामे शोभ न होई। इस जुग में शोभा नाम की, बिन नामे शोभ न होई। माया की शोभा चार दिहाड़े जांदी, बिलम न होई। माया की शोभा चार दिहाड़े जांदी, बिलम न होई। माया की शोभा चार दिहाड़े जांदी, बिलम न होई। माया की शोभा चार दिहाड़े, शोभा नाम की, बिन नामे शोभ न होई। इस जुग में शोभा नाम की, बिन नामे शोभ न होई। इस जुग में शोभा नाम की, बिन नामे शोभ न होई। इस जुग में शोभा नाम की, बिन नामे शोभ न होई।
ए माया की शोभा चार दिहाड़े जांदी, बिलम न होई।
ए माया की शोभा चार दिहाड़े जांदी, बिलम न होई। इस जुग में शोभा नाम की, बिन नामे शोभ न होई। इस जुग में शोभा नाम की, बिन नामे शोभ न होई।
कहंदे इस जुग विच जे शोभा है ता केवल नाम दी है, ए माया दी शोभा ता चार दिना दी है। जदों चली जाएगी माया, तैनू पता भी नहीं लगेगा। इसलिए भाई गुरु साहब कहंदे ने, अपनी लिव नू नाम दे नाल जोड़। जे शरण आना ही ते अपनी लिव नू नाम दे नाल जोड़। गुरु नानक साहब कहंदे ने, दूसरी गल जे तू चाहुंदा है शरण आना, ते होमे ते काबू पा। इस होमे नू जित ले। पर प्यारियो, असी तां जिथे संसारी कम्मा विच हंकार करदे हां, उत्थे धर्म दे हर कम विच हंकार करदे हां। कोई भी असी कर्म करदे हां, मन विच करता भाव खड़ा है, मैं खड़ी हो जाती है कि मैं कीता। असी सिमरन करते हैं, पाठ करते हैं, नाम जपते हैं, ते मन विच मैं खड़ी हो जाती है कि मैं कीता। गुरु अर्जन साहब बचन करते ने, अनिक तपस्या करे हंकार, नरक सुरक फिर अवतार। कहते तपस्या कर ले, जे तपस्या करके भी हंकार कीता ना, ते नरक सुरग भोगने पैणगे। ते अपां ता भाई दो जप जी साहब दे पाठ कर लईए, मन विच मैं खड़ी हो जांदी। सुखमनी साहब दा पाठ कर लईए, मन विच करता भाव खड़ा हो जांदा है। गुरु साहब कहंदे, तपस्या करन वाला जे करे हंकार, ओ भोगेगा नरक सुरग। ते भाई तेरी की औकात है, तू दो जप जी साहब दे पाठ करके मन विच कर दे अहंकार। ते भाई दूसरा चंगा कर्म जे आपां सेवा करदे आ, सेवा करके भी मन विच आंदा अहंकार। मैं बेनती करा, वैसे तां अज सेवा दा रूप ही बदल गया है। अज असी ओ सेवा नहीं करदे जो भाई घनैया जी ने कीती सी। अज असी ओ सेवा नहीं करदे जो बीबी भाणी ने कीती सी। अज आपा कहने आ, हे रब मेरे घर पुत्र दी दात बख्श, मैं 40 दिन जाके हरमंदर साहब सेवा करांगा। अज आपां कहने आ मेरी फलानी इच्छा पूरी हो जावे मैं हजूर साहब जाके सेवा करांगा। अज सेवा दे नाल साड़ी इच्छा जुड़ी है। गुरु साहब कहंदे ने सेवा करत होए नह कामी तिसको होत प्राप्त स्वामी। जो कामना रहत होके करेगा ना सेवा, रब दी प्राप्ति उसनु होवेगी। पर भाई असी जे करदे भी हां सेवा ते मन विच मैं खड़ी है कि मैं कीता, करता भाव खड़ा है। ते गुरु साहब कहंदे ने विच होमै सेवा थाए ना पाए। कहंदे जदों सेवा करके करेगा अहंकार उस सेवा नू कोई जगह नहीं। साहिब श्री गुरु गोबिंद सिंह जी महाराज दा दरबार लग्या, एक कलंदर आया तमाशा दिखाउण वाला। कहन लगा महाराज मैं रीछ दा तमाशा दिखाउणा चाहुंदा। ते गुरु साहब ने कहा चंगा भाई दिखा। ते उसदा रीछ तमाशा दिखान लगा, बड़े बड़े करतब करन लगा। ये देख के संगत बड़ी प्रसन्न हुई, सारे खिल खिला के हंस रहे सन, ऐसे करतब कर रहा सी और रीच। ते भाई गुरु साहब दा चवर बरदार भाई कीर्तिया गुरु गोविंद सिंह जी नू चवर कर रहा सी। वो तमाशा देखण विच इतना लीन हो गया कि वो चवर उस दे हाथ तो छुड़ के थल्ले डिग पिया, थल्ले डिग पिया चवर। गुरु जी ने उस दे वल वेख्या, कहन लगे भाई कीर्तिया बड़ा प्रसन्न हो रहे हैं तमाशा देख के, तैनू पता है ये रीछ कौन है, ये रीछ कौन है तैनू पता है। महाराज मैनू की पता। गुरु जी कहन लगे ये रीछ पिछले जन्म विच तेरा पिता सी। मन विच बड़ा हैरान होया, कहन लगा गुरु जी मेरे पिता जी ने ते आप जी दी बड़ी सेवा कीती है। आप जी दे पिता गुरु तेग बहादुर जी महाराज उन्हां दी बड़ी सेवा कीती है। लंगर वरताउंदा सी, कड़ा प्रसाद वरताउंदा सी, ते सेवा करके उसनू ए फल मिलिया के रीच बने। गुरु जी कहन लगे हां सेवा तां उसने कीती है पर रीछ बनन दा एक वख कारण है। गुरु जी कहन लगे जदों तेरा पिता एक दिन कड़ा प्रसाद वरताउन दी सेवा कर रहा सी ना, ते मेरा एक बड़ा ही प्रेमी सिख जो अपने गड्ढे ते गुड़ लद के व्यापार करन जा रहा सी, ते उसने देखिया कि कड़ा प्रसाद दी देग वरताई जा रही है। मन विच बड़ा प्रेम सी, सिदक सी, सोचन लगा भाई प्रसाद ले बिना जा नहीं सकदा, पर जल्दी बड़ी सी उसनु ते तेरे पिताजी कड़ा प्रसाद वरताओ रहे सन। ओ मेरा प्रेमी सिख अग्गे आया, संगतां बैठियां सन, उसने सारी संगत दे सिर दे उपरों एवें हाथ वधा के तेरे पिताजी नु आख्या कि भाई मैनू प्रसाद दियो, मैनू जल्दी है, मैं जाना। ते तेरे पिताजी ने जदों उस दे वल वेख्या ते उस दे कपड़े मैले कुचैले सन, क्योंकि रस्ता सारा धूल भरा सी, शरीर मैला सी। ते तेरे पिता ने उसनू घृणा दे नाल देखिया ते कहन लगे की रिछ वांगू टप्पी आउंदा है, जा उत्थे बैठ जा, अपनी वारी दा इंतजार कर, तैनू प्रसाद दिता जाएगा। पर उस सिख ने मन विच कोई रोष ना कीता, दोबारा हाथ वधा दिते ਕਹਿਣ ਲੱਗੇ ਕਿ ਮੈਨੂੰ ਜਲਦੀ ਹੈ, ਮੈਂ ਜਾਣਾ, ਕਿਰਪਾ ਕਰੋ ਮੈਨੂੰ ਪ੍ਰਸ਼ਾਦ ਦਿਓ। ਪਰ ਤੇਰੇ ਪਿਤਾ ਨੇ ਫਿਰ ਦੁਬਾਰਾ ਬਚਨ ਕਹਿ ਦਿੱਤੇ, ਤੈਨੂੰ ਇੱਕ ਵਾਰ ਜੋਕਿਆ, ਜਾ ਬੈਠ ਜਾ ਆਪਣੀ ਵਾਰੀ ਦਾ ਇੰਤਜ਼ਾਰ ਕਰ। ਹੰਕਾਰ ਵਸ਼ ਹੋ ਕੇ ਕਹਿ ਦਿੱਤੇ ਤੇ ਉਸ ਸਿੱਖ ਦੇ ਮੂੰਹ ਵਿੱਚੋਂ ਸਹਿਜ ਸੁਭਾਅ ਨਿਕਲ ਪਿਆ ਕਿ ਭਾਈ ਮੈਨੂੰ ਤਾਂ ਰਿੱਛ ਵਰਗਾ ਤੂੰ ਹੀ ਜਾਪਦਾ, ਤੂੰ ਹੀ ਜਾਪਦਾ ਮੈਨੂੰ ਰਿੱਛ ਵਰਗਾ। ਤੇ ਉਸਨੇ ਕੜਾਹ ਪ੍ਰਸ਼ਾਦ ਦਾ ਇੱਕ ਕਿਣਕਾ ਜੋ ਥੱਲੇ ਡਿੱਗਿਆ ਪਿਆ ਸੀ ਉਸਨੂੰ ਚੁੱਕਿਆ, ਆਪਣੇ ਮੂੰਹ ਵਿੱਚ ਪਾਇਆ ਤੇ ਸਤਨਾਮ ਵਾਹਿਗੁਰੂ ਕਰਦਾ ਆਪਣੇ ਰਾਹ ਨੂੰ ਟੁਰ ਗਿਆ। ਪਰ ਜੋ ਸ਼ਰਾਪ ਨਿਕਲ ਚੁੱਕਿਆ ਸੀ ਮੂੰਹ ਵਿੱਚੋਂ, ਉਸਦਾ ਹੀ ਕਾਰਨ ਹੈ ਕਿ ਤੇਰਾ ਪਿਤਾ ਅੱਜ ਰੀਛ ਬਣਿਆ, ਕਿਉਂਕਿ ਸੇਵਾ ਕਰਕੇ ਉਸਨੇ ਕੀਤਾ ਹੰਕਾਰ। ਤੇ ਗੁਰੂ ਜੀ ਕਹਿੰਦੇ ਨੇ ਜੋ ਸੇਵਾ ਕਰਕੇ ਕਰੇਗਾ ਹੰਕਾਰ, ਉਸਦੀ ਸੇਵਾ ਨੂੰ ਕੋਈ ਫਲ ਨਹੀਂ ਲੱਗੇਗਾ। ਕਹਿੰਦੇ ਕੋਈ ਵੀ ਕਰਮ ਕਰ ਜੇ ਨਾਲ ਹੰਕਾਰ ਜੁੜਿਆ ਤਾਂ ਫਲ ਨਹੀਂ ਲੱਗੇਗਾ, ਕਿਉਂਕਿ ਹਰ ਜਿਉ ਹੰਕਾਰ ਨਾ ਭਾਵੇਂ ਵੇਦ ਕੂਕ ਸੁਣਾਵੇ ਕਿ ਉਸ ਪਰਮਾਤਮਾ ਨੂੰ ਹੰਕਾਰ ਚੰਗਾ ਹੀ ਨਹੀਂ ਲੱਗਦਾ, ਉਸਨੂੰ ਨਹੀਂ ਚੰਗਾ ਲੱਗਦਾ। ਪਰ ਭਾਈ ਆਪਾਂ ਜੇ ਕੋਈ ਹੋਰ ਵੀ ਕਰਮ ਕਰੀਏ, ਤੀਰਥ ਕਰੀਏ, ਵਰਤ ਕਰੀਏ, ਪਰਉਪਕਾਰ ਕਰੀਏ, ਪੁੰਨ ਕਰੀਏ ਜਾਂ ਕਰੀਏ ਦਾਨ, ਮਨ ਵਿੱਚ ਹੰਕਾਰ ਆ ਜਾਂਦਾ ਕਿ ਮੈਂ ਕਰਦਾ। ਮੈਂ ਬੇਨਤੀ ਕਰਾਂ, ਜਦੋਂ ਆਪਾਂ ਦਾਨ ਕਰਦੇ ਹਾਂ ਨਾ, ਮਨ ਵਿੱਚ ਬੜੀ ਵੱਡੀ ਮੈਂ ਖੜੀ ਹੋ ਜਾਂਦੀ ਹੈ ਕਿ ਮੈਂ ਦਾਨ ਕੀਤਾ। ਵੈਸੇ ਤਾਂ ਗੁਰੂ ਸਾਹਿਬ ਬਾਣੀ ਵਿੱਚ ਲਿਖਦੇ ਹਨ ਕਿ ਪੁੰਨ ਦਾਨ ਜੋ ਬੀਜ ਦੇ ਸੋ ਧਰਮ ਰਾਏ ਕੇ ਜਾਏ, ਕਿ ਆਪਾਂ ਜੋ ਵੀ ਪੁੰਨ ਜਾਂ ਦਾਨ ਕਰਦੇ ਹਾਂ ਨਾ ਉਹ ਧਰਮ ਰਾਜ ਦੇ ਖਾਤੇ ਵਿੱਚ ਲਿਖਿਆ ਜਾਂਦਾ ਹੈ। ਪਰ ਭਾਈ ਮੈਂ ਕੁਛ ਉੱਚੀ ਅਵਸਥਾ ਦੀ ਗੱਲ ਕਰ ਰਿਹਾ, ਉਹ ਇਹ ਕਿ ਆਪਾਂ ਆਪਣੇ ਜੀਵਨ ਵਿੱਚ ਕਦੀ ਦਾਨ ਕੀਤਾ ਹੀ ਨਹੀਂ, ਆਪਾਂ ਕਦੀ ਦਾਨ ਕੀਤਾ ਹੀ ਨਹੀਂ। ਕਿਉਂਕਿ ਪਿਆਰਿਓ, ਦਾਨ ਕਰਨ ਦਾ ਅਰਥ ਹੈ ਕੁਛ ਦੇ ਦੇਣਾ। ਦਾਨ ਵਿੱਚ ਕੇਵਲ ਦੇਣਾ ਹੁੰਦਾ, ਬਦਲੇ ਵਿੱਚ ਵਾਪਸ ਕੁਛ ਨਹੀਂ ਮਿਲਦਾ। ਜੇ ਆਪਾਂ ਸੌਦਾ ਲੈਣ ਜਾਈਏ ਕਿਸੇ ਦੁਕਾਨਦਾਰ ਦੇ ਪਾਸ ਤਾਂ ਅਸੀਂ ਉਸਨੂੰ ਮਾਇਆ ਦਿੰਦੇ ਹਾਂ, ਉਹ ਬਦਲੇ ਵਿੱਚ ਸਾਨੂੰ ਉਹ ਵਸਤੂ ਦਿੰਦਾ। ਆਪਾਂ ਇਸ ਨੂੰ ਆਖਦੇ ਹਾਂ ਇਹ ਸੌਦਾ ਹੋਇਆ, ਵਟਾਂਦਰੇ ਦਾ ਸੌਦਾ, ਕੁਛ ਦਿੱਤਾ ਤੇ ਕੁਛ ਲੈ ਲਿਆ, ਇਹ ਦਾਨ ਤਾਂ ਨਹੀਂ, ਇਹ ਦਾਨ ਨਹੀਂ। ਦਾਨ ਵਿੱਚ ਕੇਵਲ ਦੇਣਾ ਹੀ ਹੁੰਦਾ, ਮਿਲਦਾ ਕੁਛ ਨਹੀਂ। ਪਰ ਪਿਆਰਿਓ, ਜਦੋਂ ਆਪਾਂ ਕਰਦੇ ਹਾਂ ਨਾ ਦਾਨ, ਆਪਾਂ ਬਦਲੇ ਵਿੱਚ ਕੁਛ ਲੈ ਕੇ ਆਉਂਦੇ ਹਾਂ, ਆਪਾਂ ਕੁਛ ਲੈ ਕੇ ਆਉਂਦੇ ਹਾਂ, ਆਪਾਂ ਲਿਆਉਂਦੇ ਹਾਂ ਮਨ ਵਿੱਚ ਹੰਕਾਰ, ਮਨ ਵਿੱਚ ਹਉਮੈ। ਤੇ ਭਾਈ ਫਿਰ ਇਹ ਵੀ ਤਾਂ ਸੌਦਾ ਹੀ ਹੋਇਆ, ਦਾਨ ਥੋੜ੍ਹੀ ਹੋਇਆ। ਕੁਛ ਦਿੱਤਾ, ਕੁਛ ਲੈ ਲਿਆ, ਇਹ ਤਾਂ ਸੌਦਾ ਹੋਇਆ, ਦਾਨ ਨਾ ਹੋਇਆ। ਜਦੋਂ ਆਪਾਂ ਕਰਦੇ ਹਾਂ ਦਾਨ ਤੇ ਮਨ ਵਿੱਚ ਸਦਾ ਇੱਛਾ ਰਹਿੰਦੀ ਹੈ ਕਿ ਦੂਸਰਿਆਂ ਨੂੰ ਵੀ ਪਤਾ ਲੱਗ ਜਾਏ ਕਿ ਮੈਂ ਦਾਨੀ। ਕਦੀ ਜਾਂਦੇ ਹਾਂ ਨਾ ਆਪਾਂ ਗੁਰਦੁਆਰੇ ਤੇ ਉੱਥੇ ਗ੍ਰੰਥੀ ਸਿੰਘ ਨੂੰ ਆਖੀਏ, ਭਾਈ ਤੂੰ ਅਰਦਾਸ ਕਰਨ ਲੱਗਿਆ, ਲੈ ਮੇਰੀ ਮਾਇਆ ਫੜ ਤੇ ਮੇਰੇ ਨਾਮ ਦੀ ਵੀ ਅਰਦਾਸ ਕਰ ਦੇਈਂ। ਤੇ ਕਿਧਰੇ ਗਲਤੀ ਨਾਲ ਉਹ ਗ੍ਰੰਥੀ ਸਾਡਾ ਨਾਮ ਲੈਣਾ ਭੁੱਲ ਜਾਏ ਅਰਦਾਸ ਵਿੱਚ, ਤਾਂ ਅਸੀਂ ਬਾਅਦ ਵਿੱਚ ਉਸਨੂੰ ਪੁੱਛ ਲੈਂਦੇ ਹਾਂ, ਭਾਈ ਮੈਂ ਤੈਨੂੰ ਮਾਇਆ ਦਿੱਤੀ ਸੀ, ਤੂੰ ਮੇਰਾ ਨਾਮ ਨਹੀਂ ਲਿਆ, ਮੇਰੀ ਅਰਦਾਸ ਨਹੀਂ ਕੀਤੀ। ਭਾਈ ਵੈਸੇ ਤਾਂ ਅਸੀਂ ਕਹਿੰਦੇ ਹਾਂ ਕਿ ਘੱਟ ਘੱਟ ਕੇ ਅੰਤਰ ਕੀ ਜਾਣਤ, ਤੇ ਨਾਲੇ ਕਹਿੰਦੇ ਹਾਂ ਬਿਨ ਬੋਲਿਆਂ ਸਭ ਕੁਛ ਜਾਣਦਾ, ਕਿ ਭਾਈ ਮੇਰਾ ਗੁਰੂ ਤਾਂ ਬਿਨਾਂ ਬੋਲਿਆਂ ਸਭ ਕੁਛ ਜਾਣਦਾ, ਸਾਡੇ ਦਿਲਾਂ ਦੀ ਜਾਣਦਾ। ਪਰ ਭਾਈ ਜੇ ਨਾਮ ਨਹੀਂ ਲਿਆ ਤਾਂ ਉਹ ਰੱਬ ਤਾਂ ਜਾਣਦਾ ਹੈ ਨਾ, पर भाई असी चाहुंदे हां कि साडा नाम लिया जावे, क्योंकि होर जो सब आए ने गुरुद्वारे उन्हां नूं किवें पता लगेगा कि मैं भी दान कीता है। ये भावना साडे हिरदे विच रहिंदी है सदा। ते गुरु जी तां कहिंदे ने नौवें पातशाह तीरथ व्रत अर दान कर मन में धरे गुमान। कहिंदे तीरथ कर लै, व्रत कर लै या फिर दान कर लै, जे मन विच कीता हंकार, कहिंदे ने नानक निहफल जात ते ज्यों कुंचर इशनान। कहिंदे सब निष्फल चला जाएगा। जिस तरह एक हाथी इशनान करन तो बाद मिट्टी अपने उपर सुट लेंदा है, उसे तरह साडा भी एक कर्म करके हंकार करना हाथी दा इशनान बन जाएगा। तो भाई जे शरण विच जाना ही ते गुरु साहब कहिंदे ने इस होमे नू जित लै, जे जित लिया तां आपां भी आख सकांगे जो तीसरे पातशाह ने आख्या है,
हर जियो सदा तेरी शरण आई, हर जियो सदा तेरी शरण आई।
तो गुरु नानक साहब कहंदे ने भाई जे शरण आना ही ता एक तीसरी गल भी है। कहंदे ने उसकी रजा विच सदा राजी रह, उसके हुक्म नू सिर मत्थे परवान कर। पर प्यारियो असी तो उसका हुक्म मनदे ही नहीं। कहंदे ने इस जीवन विच जो भी हो रहा है सब उसके हुक्म विच हो रहा है। हुक्म है अंदर सब को, बाहर हुक्म ना कोई। जे दुख है, सुख है, लाभ है, हानि है, सब हुक्म विच है। पर असी अद्धा हुक्म मनदे हैं। जे जीवन विच लाभ है असी प्रसन्न होने हैं, हानि है दुखी होने हैं। जे घर विच कोई जन्म होवे असी प्रसन्न होने हैं, जे कोई शरीर छड़ के चला जाए असी दुखी होने हैं। मिठा सानू परवान है, कौड़ा नहीं। वाधा परवान है, घाटा नहीं। ये अद्धा हुक्म मनना है, अद्धा हुक्म। असी अपनी मर्जी दे नाल हुक्म मनदे हैं, उसके हुक्म नू सिर मत्थे परवान करदे ही नहीं। कहिंदे एक बार साहिब श्री गुरु गोबिंद सिंह जी महाराज वो रस्ते विच जा रहे ने, ते गुरु जी दे नाल चार पंज सिंह भी ने, वो भी जा रहे ने। उस रस्ते विच एक कारीगर सिख वो मकान बना रहा है, ते गुरु साहब उत्थों लंघ रहे ने। ते जदों लंघे कुछ मिट्टी वो आके गुरु साहब दे बस्त्रां दे उपर गिर गई, ते बस्त्र मैले हो गए। ये देख के सिखां नू मन विच बड़ा गुस्सा आया, क्रोध आया। ते जदों गुरु जी ने देखिया कि मेरे सिख गुस्सा कर रहे ने, बात चंगी नहीं, क्योंकि कारीगर ने तो ध्यान ही नहीं दिता, ये तो कम करन विच मस्त सी, इसकी कोई गलती नहीं। ते भाई अपने सिखां नू सबक देन वास्ते आख्या कि इस कारीगर नू एक थप्पड़ लगा दियो। ते प्यारियो जितने भी चार पंज सिंह सन ना, सारिया ने एक एक थप्पड़ लगा दिता। गुरु जी कहन लगे भाई मैं तो एक थप्पड़ आख्या सी, तुसी सारिया ने लगा दिता। सिख कहन लगे महाराज तुसी हुक्म दिता, किसे दा नाम ते लिया नहीं कि फलाना सिख लगावे थप्पड़, ते असी सारे तुहाडे सिख हाँ, तुसी हुक्म दिता, तुहाडा हुक्म कौन ना मनदा। सारिया ने मनिया, सब ने लगा दिता। गुरु जी कहन लगे तुसी सिख हो ना, हुक्म मनदे हो, ते फिर इस तरह करो, ये मेरा हुक्म है कि ये कारीगर देखण विच बड़ा बांका, सुंदर, नौजवान प्रतीत हो रहा है, ਇਹ ਸਾਡਾ ਹੁਕਮ ਹੈ ਕਿ ਤੁਹਾਡੀ ਤੁਹਾਡੇ ਵਿੱਚੋਂ ਕੋਈ ਵੀ ਆਪਣੀ ਲੜਕੀ ਦਾ ਵਿਆਹ ਇਸ ਦੇ ਨਾਲ ਕਰ ਦਿਓ, ਕੋਈ ਵੀ ਆਪਣੀ ਲੜਕੀ ਦਿਓ ਇਸ ਨੂੰ। ਤੇ ਸਾਧ ਸੰਗਤ ਸਾਰਿਆਂ ਨੇ ਨੀਵੀਂ ਪਾ ਲਈ, ਸਿਰ ਝੁਕਾ ਲਿਆ, ਕੋਈ ਵੀ ਅੱਗੇ ਨਾ ਆਇਆ। ਗੁਰੂ ਜੀ ਕਹਿਣ ਲੱਗੇ, ਵਾਹ, ਤੁਸੀਂ ਸਿੱਖ ਅਖਵਾਉਂਦੇ ਹੋ ਆਪਣੇ ਆਪ ਨੂੰ। ਜਿਹੜਾ ਹੁਕਮ ਤੁਹਾਨੂੰ ਚੰਗਾ ਲੱਗਿਆ ਤੁਸੀਂ ਸਾਰਿਆਂ ਨੇ ਮੰਨ ਲਿਆ। ਗੱਲ ਤਾਂ ਬਣਦੀ ਜੇ ਇਸ ਹੁਕਮ ਨੂੰ ਵੀ ਮੰਨਣ ਖਾਤਰ ਸਾਰੇ ਅੱਗੇ ਆਉਂਦੇ। ਆਪਣੀ ਮਰਜ਼ੀ ਦਾ ਹੁਕਮ ਮੰਨਦੇ ਹੋ ਤੁਸੀਂ? ਜਿਹੜਾ ਹੁਕਮ ਚੰਗਾ ਲੱਗਦਾ ਸਾਨੂੰ ਅਸੀਂ ਮੰਨਦੇ ਹਾਂ, ਜਿਹੜਾ ਨਹੀਂ ਲੱਗਦਾ ਨਹੀਂ ਮੰਨਦੇ। ਗੁਰੂ ਜੀ ਕਹਿਣ ਲੱਗੇ, ਤੁਸੀਂ ਸਿੱਖ ਨਹੀਂ ਹੋ, ਤੁਸੀਂ ਤਾਂ ਪਸ਼ੂ ਹੋ, ਪਸ਼ੂ। ਕਹਿੰਦੇ ਰੱਬ ਨੇ ਤੁਹਾਨੂੰ ਹੱਥ ਪੈਰ ਦਿੱਤੇ ਨੇ, ਉਹ ਇਨਸਾਨਾਂ ਦੇ ਹੱਥ ਪੈਰ ਨੇ, ਪਰ ਕਰਮ ਕੈਸੇ ਕਰਦੇ ਹੋ? ਉਹ ਪਸ਼ੂਆਂ ਵਰਗੇ। ਤੁਹਾਨੂੰ ਅੱਖਾਂ ਦਿੱਤੀਆਂ, ਉਹ ਇਨਸਾਨ ਦੀਆਂ ਅੱਖਾਂ ਨੇ, ਪਰ ਸਾਡੀ ਦ੍ਰਿਸ਼ਟੀ ਕੈਸੀ ਹੈ? ਪਸ਼ੂਆਂ ਵਰਗੀ। ਇਹ ਜਿਹਵਾ ਦਿੱਤੀ, ਰਸਨਾ ਦਿੱਤੀ, ਇਨਸਾਨ ਦੀ ਹੈ ਰਸਨਾ, ਪਰ ਖਾਣਾ ਕੈਸਾ ਖਾਂਦੇ ਹਾਂ? ਪਸ਼ੂਆਂ ਵਰਗਾ। ਬਚਨ ਕੈਸੇ ਬੋਲਦੇ ਹਾਂ? ਉਹ ਵੀ ਪਸ਼ੂਆਂ ਵਰਗੇ। ਤੇ ਗੁਰੂ ਜੀ ਕਹਿਣ ਲੱਗੇ, ਤੁਸੀਂ ਸਿੱਖ ਅਖਵਾਉਣ ਦੇ ਲਾਇਕ ਨਹੀਂ। ਗੁਰੂ ਅਰਜਨ ਸਾਹਿਬ ਮਹਾਰਾਜ ਬਾਣੀ ਵਿੱਚ ਜ਼ਿਕਰ ਕਰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਕਿ ਤੇਰੀ ਕਰਤੂਤਾਂ ਤਾਂ ਹਨ ਪਸ਼ੂਆਂ ਦੀਆਂ, ਪਰ ਜਾਤ ਦਾ ਤੂੰ ਮਾਨਸ ਹੈ, ਇਨਸਾਨ ਹੈ। ਸਿੱਖ ਹੈ ਪਰ ਤੇਰੀ ਕਰਤੂਤਾਂ ਪਸ਼ੂਆਂ ਵਰਗੀਆਂ ਹਨ, ਕਿਉਂਕਿ ਅਸੀਂ ਅੱਧਾ ਅਧੂਰਾ ਹੁਕਮ ਮੰਨਦੇ ਹਾਂ, ਅੱਧਾ ਅਧੂਰਾ। ਤੇ ਭਾਈ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜੇ ਸ਼ਰਨ ਆਉਣਾ ਹੀ ਤਾਂ ਉਸਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰ। ਸੁੱਖ ਵਿੱਚ ਦੁੱਖ ਵਿੱਚ ਇੱਕ ਸਾਰ ਰਹਿ, ਲਾਭ ਵਿੱਚ ਹਾਨੀ ਵਿੱਚ ਇੱਕ ਸਾਰ ਰਹਿ, ਜਨਮ ਵਿੱਚ ਮੌਤ ਵਿੱਚ ਇੱਕ ਸਾਰ ਰਹਿ। ਜੇ ਇਹ ਕਰ ਸਕੇਗਾ ਤਾਂ ਉਸ ਦਿਨ ਸਮਝ ਲਈ ਕਿ ਤੂੰ ਸ਼ਰਨ ਵਿੱਚ ਆਇਆ, ਉਸ ਦਿਨ ਤੂੰ ਵੀ ਸ਼ਰਨ ਵਿੱਚ ਆ ਜਾਏਗਾ। ਤੇ ਅਸੀਂ ਵੀ ਆਖ ਸਕਾਂਗੇ ਜੋ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਸ ਸ਼ਬਦ ਵਿੱਚ ਸਾਨੂੰ ਸਮਝਾ ਰਹੇ ਨੇ, ਆਓ ਬੜੇ ਪ੍ਰੇਮ ਤੇ ਸਤਿਕਾਰ ਨਾਲ ਸਾਰੇ ਪੜੋ।
ਹਰ ਜਿਉ ਸਦਾ ਤੇਰੀ ਸ਼ਰਨਾਈ, ਹਰ ਜਿਉ ਸਦਾ ਤੇਰੀ ਸ਼ਰਨਾਈ, ਹਰ ਜਿਉ ਤੇਰੀ ਸ਼ਰਨਾਈ, ਹਰ ਜਿਉ ਸਦਾ ਤੇਰੀ ਸ਼ਰਨਾਈ।
ਤੋ ਪਿਆਰਿਓ, ਉਹ ਅਕਾਲ ਪੁਰਖ ਪਰਮਾਤਮਾ ਉਹ ਤਾਂ ਸਦਾ ਹੀ ਸ਼ਰਨ ਆਏ ਦੀ ਲਾਜ ਰੱਖਦਾ ਹੈ, ਪਰ ਅਸੀਂ ਹੀ ਕਦੀ ਸ਼ਰਨ ਜਾਣ ਵਾਸਤੇ ਤਿਆਰ ਨਹੀਂ ਹੁੰਦੇ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਉਹ ਤਾਂ ਉਸਨੂੰ ਆਪਣੇ ਹਿਰਦੇ ਦੇ ਨਾਲ ਲਗਾਉਂਦਾ ਹੈ, ਪਰ ਅਸੀਂ ਹੀ ਸ਼ਰਨ ਨਹੀਂ ਜਾਉਂਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਹਨ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਕਹਿੰਦੇ ਤੂੰ ਗੁਰੂ ਦੀ ਸ਼ਰਨ ਵਿੱਚ ਕੇਵਲ ਇੱਕ ਕਦਮ ਚੱਲ, ਕੇਵਲ ਇੱਕ ਕਦਮ ਜਾ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਹਿੰਦੇ ਤੂੰ ਇੱਕ ਕਦਮ ਜਾ, ਉਹ ਗੁਰੂ ਤੈਨੂੰ ਕਰੋੜਾਂ ਕਦਮ ਅੱਗੇ ਹੋ ਕੇ ਆਪਣੀ ਗੱਲ ਵਕੜੀ ਵਿੱਚ ਲੈ ਲਏਗਾ। ਪਰ ਭਾਈ, ਆਪਾਂ ਤਾਂ ਇੱਕ ਕਦਮ ਵੀ ਨਹੀਂ ਚੱਲਦੇ, ਇੱਕ ਕਦਮ ਵੀ ਨਹੀਂ ਆਪਣਾ ਰੁੱਖ ਕਰਦੇ ਉਸਦੇ ਵੱਲ। ਉਹ ਪਰਮਾਤਮਾ ਉਹ ਤਾਂ ਸਦਾ ਹੀ ਖੜਾ ਹੈ, ਬਾਹਾਂ ਖਲਾਰ ਕੇ ਖੜਾ ਹੈ ਕਿ ਹੇ ਮੇਰੇ ਸਿੱਖ, ਤੂੰ ਕਦੋਂ ਆਵੇਂਗਾ ਮੇਰੀ ਸ਼ਰਨ ਵਿੱਚ? ਮੈਂ ਤੇਰਾ ਇੰਤਜ਼ਾਰ ਕਰ ਰਿਹਾ, ਤੂੰ ਕਦੋਂ ਆਵੇਂਗਾ? ਪਰ ਭਾਈ, ਆਪਾਂ ਜਾਂਦੇ ਹੀ ਨਹੀਂ। ਉਹ ਤਾਂ ਖੜਾ ਹੈ ਬਾਹਾਂ ਖਿਲਾਰ ਕੇ, पर अपा ही पिठ कीती होई है। उसकी कृपा दा मीह तां साडे उपर पै ही रहा है, पर अपा अपना भांडा ही पुठा रखिया होया है। ते कृपा किवें समावेगी, किवें समावेगी? अपा जांदे ही नहीं, एक कदम भी नहीं चलते उस दे वल। तो भाई गुरु तो सदा ही साडे लई खड़ा है, इंतजार विच खड़ा है। तो आओ गुरु कृपा करे, साडे हिरदिया विच भी ये प्रकाश कर देवे, ये रोशनी पा देवे कि असी भी उस दे वल मुख कर लईए ते उस दी शरण विच जा सकीए, क्योंकि उस दी शरण विच ही सारे सुख हन। जो सुख को चाहे सदा शरण राम की ले, सारे सुख उस दी शरण विच हन। तो गुरु जी कृपा करन, सानू भी सुमत बख्शन कि असी भी उस दी शरण विच जा सकीए, ताही असी भी कह सकांगे कि मैं तेरी शरण आया, मेरी भी लाज रख, मेरे भी विकारा नू कढ़ दे, मेरी भी तृष्णा दी अग नू शांत कर, ते मेरा भी पार उतारा कर। हर जियो सदा तेरी शरण आई, हर जियो सदा तेरी शरण आई। जो भावे त्यों राखो मेरे स्वामी, जो भावे को मेरे स्वामी, ए हे तेरी वड्याई, ए हे तेरी वड्याई। हर जियो सदा तेरी शरण आई, हर जियो तेरी शरण आई। हर जियो सदा तेरी शरण आई, सदा तेरी शरण आई। हर जियो तेरी शरण आई, सदा तेरी शरण आई, सदा तेरी शरण।